ਵਾਰ 6ਵੀਂ ਪੌੜੀ 8ਵੀਂ ਵਿੱਚ ਸਨਮਾਨਯੋਗ ਮਹਾਨ ਵਿਆਖਿਆਕਾਰ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਮੀਣੇ ਬੰਦੇ ਦੀ ਅਵਸਥਾ ਦਾ ਬਿਰਤੀ ਦਾ ਜ਼ਿਕਰ ਕਰਦਿਆਂ ਹੋਇਆਂ ਫੁਰਮਾਨ ਕਰਦੇ ਹਨ ਕਿ ਸਾਧ ਸੰਗਤ ਉਹ ਗੁਰੂ ਦੀ ਸੰਗਤ ਵਿੱਚ ਨਹੀਂ ਬੈਠ ਸਕਦੇ, ਜੇ ਬੈਠਦੇ ਵੀ ਆ ਤਾਂ ਉਹ ਵੱਖਰੇ ਨੇ, ਅਲੱਗ ਆ ਉਹ ਲੋਕ, ਉਹ ਨਿੰਦਕ ਨੇ। ਸਾਧ ਸੰਗਤ ਉਹ ਐਸੇ ਲੋਕ ਨੇ ਜਿਹੜੇ ਬਗਲੇ ਹੋ ਕੇ ਹੰਸਾਂ ਦੀ ਬਰਾਬਰੀ ਕਰਨੀ ਚਾਹੁਣ, ਉਹ ਐਸੇ ਲੋਕ ਨੇ ਜਿਹੜੇ ਕਾਂ ਹੋ ਕੇ ਤੇ ਕੋਇਲ ਦੀ ਬਰਾਬਰੀ ਕਰਨੀ ਚਾਹੁਣ। ਇਸ ਤਰ੍ਹਾਂ ਬੇਮੁੱਖ ਲੋਕ ਤੇ ਮੀਣੇ ਲੋਕਾਂ ਦਾ ਜ਼ਿਕਰ ਕਰਦਿਆਂ ਭਾਈ ਗੁਰਦਾਸ ਜੀ ਨੇ ਵੱਖ ਵੱਖ ਪ੍ਰਮਾਣ ਦੇ ਕੇ ਫਰਮਾਇਆ ਹੈ, ਕੋਇਲ ਕਾਂ ਰਲਾਈਅਨ ਕਿਉਂ ਹੋਵਣ ਇੱਕੈ, ਕਿਉਂ ਨਿੰਦਕ ਜਗ ਜਾਣੀਅਨ ਬੋਲ ਬੋਲਣ ਫਿੱਕੈ, ਬਗਲੇ ਹੰਸ ਬਰਾਬਰੀ ਕਿਉਂ ਮਿੱਕਣ ਮਿੱਕੈ, ਕਿਉਂ ਬੇਮੁੱਖ ਚੁਣ ਕੱਢੀਅਨ ਮੂੰਹ ਕਾਲੇ ਟਿੱਕੈ, ਕਿਆ ਨੀ ਸਾਣੀ ਮੀਣਿਆ ਖੋਟ ਸਾਲੀ ਟਿੱਕੈ, ਸਿਰ ਸਿਰ ਪਾਣੀ ਮਾਰੀਅਨ ਓਏ ਪੀਰ ਫਟਿੱਕੈ, ਸਿਰ ਸਿਰ ਪਾਣੀ ਮਾਰੀਅਨ ਓਏ ਪੀਰ ਫਟਿੱਕੈ। ਕਹਿਣ ਲੱਗੇ ਕੋਇਲ ਕਾਂ ਰਲਾਈਅਨ ਕਿਉਂ ਹੋਵਣ ਇੱਕੈ, ਕੋਇਲਾਂ ਅਤੇ ਕਾਵਾਂ ਨੂੰ ਇੱਕ ਥਾਂ ਤੇ ਇਕੱਠੇ ਕਰ ਦਈਏ ਤਾਂ ਭਾਈ ਗੁਰਦਾਸ ਜੀ ਕਹਿੰਦੇ ਕੀ ਇੱਕ ਹੋ ਸਕਦੇ ਹੋ, ਭਾਵ ਕੋਇਲ ਤੇ ਕਾਂ ਇੱਕੋ ਜਗ੍ਹਾ ਤੇ ਮਿਲ ਕੇ ਬੈਠ ਸਕਦੇ ਆ ਤੇ ਦੋਵਾਂ ਦੇ ਵਿੱਚ ਇੱਕ ਮਿਕਤਾ ਬਰਾਬਰਤਾ ਹੋ ਸਕਦੀ ਹੈ? ਕਦੇ ਵੀ ਨਹੀਂ। ਬੜੇ ਸੁੰਦਰ ਬਚਨ ਆਖੇ, ਨਾਲ ਹੀ ਉੱਤਰ ਵੀ ਦੇ ਦਿੱਤਾ, ਕਹਿੰਦੇ ਕੋਇਲ ਤੇ ਕਾਵਾਂ ਨੂੰ ਇਕੱਠੇ ਬਿਠਾਈਏ ਕੀ ਇਕੱਠੇ ਹੋ ਸਕਦੇ ਆ, ਤੇ ਉਹ ਨਿੰਦਕ ਜਗ ਜਾਣੀਅਨ ਬੋਲ ਬੋਲਣ ਫਿੱਕੈ। ਕਹਿੰਦੇ ਜਿਹੜੇ ਬੇਮੁੱਖ ਲੋਕ ਆ ਨਾ, ਉਹ ਜਗਤ ਦੇ ਵਿੱਚ ਜਾਣੇ ਜਾਂਦੇ ਆ, ਪਤਾ ਲੱਗ ਜਾਂਦਾ ਉਹਨਾਂ ਨੂੰ, ਕਿਉਂਕਿ ਉਹ ਕੌੜੇ ਬੋਲ ਕਾਵਾਂ ਵਾਂਗੂ ਬੋਲਦੇ, ਤੇ ਜਿਹੜੇ ਗੁਰਮੁਖ ਜਨ ਨੇ ਉਹ ਕੋਇਲ ਦੀ ਤਰ੍ਹਾਂ, ਸਾਰਿਆਂ ਨੂੰ ਚੰਗੀ ਲੱਗਦੀ ਬੋਲਦੀ ਕੋਇਲ, ਆਨੰਦ ਦਿੰਦੀ ਸਾਰਿਆਂ ਦੇ ਮਨ ਨੂੰ ਪਾਉਂਦੀ ਹੈ, ਕਿ ਜਿਹੜੀ ਕੋਇਲ ਹੈ ਉਹ ਭਾਵੇਂ ਬੋਲੀ ਜਾਏ ਪਰ ਕਾਂ ਜਿਹੜਾ ਉਹ ਦੋ ਚਾਰ ਵਾਰੀ ਵੀ ਬਨੇਰੇ ਤੇ ਬੈਠਾ ਬੋਲੇ ਤੇ ਆਪਾਂ ਉਡਾ ਦਿੰਦੇ ਵੀ ਕਿਉਂ ਸਿਰ ਖਾਧਾ ਹੀ ਆ, ਭੈੜੇ ਬੋਲ ਬੋਲਦਾ। ਇਸੇ ਤਰ੍ਹਾਂ ਜਿਹੜੇ ਨਿੰਦਕ ਨੇ ਨਾ, ਬੇਮੁੱਖ ਨੇ ਗੁਰੂ ਤੋਂ, ਉਹ ਭੈੜੇ ਬੋਲ ਬੋਲਦੇ ਕਾਵਾਂ ਵਾਂਗੂ, ਕੋਇਲ ਗੁਰਮੁਖ ਜਨ ਨੇ ਸਾਧ ਸੰਗਤ ਉਹ ਮਿੱਠੇ ਗੁਰੂ ਦੇ ਬੋਲ ਬੋਲਦੇ ਹਨ। ਬਗਲੇ ਹੰਸ ਬਰਾਬਰੀ ਕਿਉਂ ਮਿੱਕਣ ਮਿੱਕੈ, ਬਗਲਾ ਹੰਸ ਦੀ ਬਰਾਬਰੀ ਕਿਸ ਤਰ੍ਹਾਂ ਕਰ ਸਕਦਾ, ਕਿਉਂ ਮਿੱਕਣ ਮਿੱਕੈ, ਭਾਵ ਉਹਨਾਂ ਦੇ ਵਿੱਚ ਹੰਸਾਂ ਦੇ ਵਿੱਚ ਜਿਹੜਾ ਬਗਲਾ ਆ ਉਹ ਮਿੱਕਣ ਮਿੱਕੈ, ਮਿਲਣੀ ਦੇ ਵਿੱਚ ਮਿਲ ਨਹੀਂ ਸਕਦਾ, ਭਾਵ ਉਹਨਾਂ ਦੇ ਬਰਾਬਰ ਹੋ ਨਹੀਂ ਸਕਦਾ, ਹੰਸਾਂ ਹੀਰਾ ਮੋਤੀ ਚੁਗਦਾ, ਬਗ ਡੱਡਾਂ ਪਾਲਣ ਜਾਵੇ। ਇਸ ਲਈ ਹੰਸ ਦਾ ਜੀਵਨ ਹੀ ਵੱਖਰਾ ਹੈ, ਉਹਨੇ ਮਾਨ ਸਰੋਵਰ ਦੇ ਕੰਢੇ ਰਹਿ ਕੇ ਹੰਸ ਨੇ ਮਾਣਕ ਮੋਤੀ ਚੁਗਣੇ ਨੇ, ਬਗਲੇ ਨੇ ਛੱਪੜਾਂ ਦੇ ਕੰਢਿਆਂ ਦੇ ਉੱਤੇ ਟੋਬਿਆਂ ਦੇ ਕੰਢਿਆਂ ਤੇ ਬਹਿ ਕੇ ਡੱਡੀਆਂ ਮੱਛੀਆਂ ਖਾਣੀਆਂ, ਇਸ ਕਰਕੇ ਦੋਵੇਂ ਬਰਾਬਰ ਨਹੀਂ ਹੋ ਸਕਦੇ। ਇਸੇ ਤਰ੍ਹਾਂ ਗੁਰਮੁਖ ਅਤੇ ਮਨਮੁੱਖ, ਗੁਰਮੁਖ ਨੇ ਬਹਿਣਾ ਗੁਰੂ ਕੀ ਸੰਗਤ ਵਿੱਚ, ਗੁਰਮੁਖ ਨੇ ਆਉਣਾ ਸਤਿਗੁਰੂ ਜੀ ਦੀ ਸੰਗਤ ਵਿੱਚ, ਗੁਰਮੁਖ ਨੇ ਬਹਿਣਾ ਸਤ ਸੰਗੀ ਜਨਾਂ ਵਿੱਚ, ਗੁਰਮੁਖ ਜਨਾਂ ਨੇ ਬਹਿਣਾ ਆਪਸ ਵਿੱਚ ਸਾਧੂ ਸੰਤਾਂ ਮਹਾਂਪੁਰਸ਼ਾਂ ਨੇ ਮਿਲ ਕੇ ਰੱਬ ਦੀਆਂ ਬਾਤਾਂ ਪਾਉਣੀਆਂ, ਮਨਮੁੱਖ ਬੰਦੇ ਨੇ ਕੂੜਿਆਂ ਦੀ ਸੰਗਤ ਵਿੱਚ, ਝੂਠਿਆਂ ਦੀ ਸੰਗਤ ਵਿੱਚ, ਵਿਸ਼ਈ ਵਿਕਾਰੀਆਂ ਦੀ ਸੰਗਤ ਵਿੱਚ, ਸ਼ਰਾਬੀਆਂ ਕਬਾਬੀਆਂ ਦੀ ਸੰਗਤ ਵਿੱਚ ਉਹਨੇ ਜਾ ਕੇ ਬਹਿਣਾ, ਇਸ ਕਰਕੇ ਉਹਦਾ ਜੀਵਨ ਬਗਲੇ ਵਰਗਾ ਹੈ। ਬਗਲੇ ਤੇ ਹੰਸ ਜਿਵੇਂ ਬਰਾਬਰ ਨਹੀਂ ਰਹਿ ਸਕਦੇ, ਬਰਾਬਰ ਨਹੀਂ ਬਹਿ ਸਕਦੇ, ਇੱਕ ਦੂਜੇ ਦੇ ਤੁਲ ਨਹੀਂ ਹੋ ਸਕਦੇ, ਇਸੇ ਤਰ੍ਹਾਂ ਮਨਮੁੱਖ ਤੇ ਗੁਰਮੁਖ ਅਲੱਗ ਅਲੱਗ ਨੇ। ਤਿਉਂ ਬੇਮੁੱਖ ਚੁਣ ਕੱਢੀਅਨ ਮੂੰਹ ਕਾਲੇ ਟਿੱਕੈ, ਇਸੇ ਤਰ੍ਹਾਂ ਗੁਰੂ ਸਵਾਰਿਓ, ਬੇਮੁੱਖ ਜਿਹੜੇ ਬੇਮੁੱਖ ਲੋਕ ਹੈ ਨਾ, ਮੀਣੇ ਲੋਕ ਆ, ਮਨਮਤੀਏ, ਉਹ ਹੰਸਾਂ ਦੇ ਵਿੱਚੋਂ ਚੁਣ ਕੇ ਬਾਹਰ ਕੱਢ ਦਿੱਤੇ ਜਾਂਦੇ, ਹਰ ਕਾਲੇ ਮੂੰਹ ਕਰਕੇ ਦਾਗ ਦਿੱਤੇ ਜਾਂਦੇ ਆ। ਪਤਾ ਲੱਗ ਜਾਂਦਾ ਉਹਨਾਂ ਦਾ ਇਹ ਮਨਮੁੱਖ ਬੰਦਾ ਹੈ, ਹੰਸਾਂ ਦੇ ਵਿੱਚ ਉਹ ਮਿਲ ਕੇ ਬੈਠ ਹੀ ਨਹੀਂ ਸਕਦੇ। ਇਸ ਲਈ ਸਾਧ ਸੰਗਤ ਜਿਹੜੇ ਬਗਲੇ ਆਦਿਕ ਨੇ ਭਾਵ ਮਨਮੁੱਖ, ਉਹ ਗੁਰਮੁਖ ਜਨਾਂ ਵਿੱਚੋਂ ਕੱਢ ਕੇ ਅਲੱਗ ਹੀ ਕਰ ਦਿੱਤੇ ਜਾਂਦੇ। ਕੂੜਿਆਰ ਕੂੜਿਆਰੀ ਜਾਏ ਰਲੇ, ਉਹਨਾਂ ਝੂਠਿਆਂ ਵਿੱਚ ਹੀ ਜਾ ਕੇ ਰਲਣਾ, ਝੂਠਿਆਂ ਵਿੱਚ ਜਾ ਕੇ ਹੀ ਬੈਠਣਾ, ਉਹਨਾਂ ਦੇ ਜੀਵਨ ਵਿੱਚ ਸ਼ਾਂਤੀ ਟਿਕਾ ਤੇ ਆਨੰਦ ਨਹੀਂ ਹੈ। ਕਿਆ ਨੀਸਾਣੀ ਮੀਣਿਆ ਖੋਟ ਸਾਲੀ ਸਿੱਕੈ, ਕਿਆ ਨੀਸਾਣੀ ਮੀਣਿਆ। ਕਹਿਣ ਲੱਗੇ ਜਿਹੜੇ ਮੀਣੇ ਬੰਦੇ ਆ, ਕੀ ਚਿੰਨ੍ਹ ਹੈ ਉਹਨਾਂ ਦਾ, ਕੀ ਨਿਸ਼ਾਨੀ ਹੈ ਉਹਨਾਂ ਬੇਮੁੱਖਾਂ ਦੀ। ਖੋਟ ਸਾਲੀ ਸਿੱਕੈ, ਕਹਿਣ ਲੱਗੇ ਉਹ ਖੋਟੀ ਟਕਸਾਲ ਦੇ ਸਿੱਕੇ ਦੇ ਰੁਪਈਏ ਵਾਂਗ ਆ, ਭਾਵ ਉਹਨਾਂ ਦੇ ਉੱਤੇ ਕੋਈ ਗੁਰੂ ਦੀ ਨਿਸ਼ਾਨੀ ਨਹੀਂ ਲੱਗੀ, ਸਿੱਖੀ ਦੀ ਨਿਸ਼ਾਨੀ ਨਹੀਂ, ਭਜਨ ਬੰਦਗੀ ਦੀ ਨਿਸ਼ਾਨੀ ਨਹੀਂ ਉਹਨਾਂ ਤੇ, ਭਾਵ ਉਹਨਾਂ ਦਾ ਕੋਈ ਗੁਰਮਤ ਵਾਲਾ ਚਿੰਨ ਚੱਕਰ ਹੀ ਨਹੀਂ। ਜਿਵੇਂ ਹੁਣ ਸਿੱਕੇ ਹੁੰਦੇ ਨਾ, ਸਿੱਕੇ ਇੱਕ ਟਕਸਾਲ ਦੇ ਵਿੱਚ ਘੜੇ ਜਾਂਦੇ ਆ, ਜਿਹੜੀ ਟਕਸਾਲ ਦੇ ਵਿੱਚ ਸਿੱਕੇ ਘੜੇ ਜਾਂਦੇ ਆ, ਉੱਥੇ ਬਕਾਇਦਾ ਉਹਨਾਂ ਦੇ ਉੱਤੇ ਸਟੈਂਪ ਲੱਗਦੀ ਹੈ, ਜੋ ਮੌਜੂਦਾ ਗੌਰਮੈਂਟ ਵੱਲੋਂ, ਮੌਜੂਦਾ ਕੋਈ ਹਾਕਮ ਹੈ, ਕੋਈ ਬਾਦਸ਼ਾਹ ਹੈ, ਰਾਜਾ ਹੈ, ਉਹਦੇ ਵੱਲੋਂ ਅਥਾਰਟੀ ਦੀ ਸਟੈਂਪ ਲੱਗਦੀ ਹੈ ਉਹਦੇ 'ਤੇ, ਤਾਂ ਉਹ ਸਿੱਕਾ ਫਿਰ ਜਿੱਥੇ ਵੀ ਲੈ ਕੇ ਜਾਓਗੇ ਉਹਦਾ ਮੁੱਲ ਪੈਂਦਾ। ਜਿੱਥੇ ਸਿੱਕੇ ਘੜੇ ਜਾਂਦੇ ਨੇ, ਉਹ ਜਿਹੜੀ ਘੜਨ ਵਾਲੀ ਜਗ੍ਹਾ ਹੈ, ਘੜਨ ਵਾਲੀ ਚੀਜ਼, ਉਹਨੂੰ ਟਕਸਾਲ ਕਹਿੰਦੇ। ਇਸ ਲਈ ਸਾਧ ਸੰਗਤ ਜਿਹੜੇ ਮਨਮੁੱਖ ਲੋਕ ਆ, ਗੁਰੂ ਤੋਂ ਬੇਮੁੱਖ ਨੇ, ਉਹ ਖੋਟੀ ਟਕਸਾਲ ਦੇ ਵਿੱਚ ਘੜੇ ਹੋਏ ਸਿੱਕੇ ਆ। ਸਿਰ ਸਿਰ ਪਾਹਣੀ ਮਾਰੀਆਂ ਓਏ ਪੀਰ ਫਟਿੱਕੈ, ਕੀ ਹਾਲਤ ਮੀਣਿਆ ਬੰਦਿਆਂ ਦੀ, ਕੀ ਹਾਲਤ ਹੈ ਮਨਮੁੱਖ ਤੇ ਬੇਮੁੱਖਾਂ ਦੀ। ਸਿਰ ਸਿਰ ਪਾਹਣੀ ਮਾਰੀਆਂ, ਗੁਰੂ ਪਿਆਰਿਓ, ਹੁਣ ਪਾਹਣੀ ਦਾ ਅਰਥ ਪਤਾ ਕੀ ਜੇ, ਜਿਵੇਂ ਗੁਰੂ ਸਾਹਿਬ ਪਾਵਨ ਬਾਣੀ ਆਸਾ ਕੀ ਵਾਰ ਚ ਕਹਿੰਦੇ ਨਾ, ਪਾਣਾ ਲਹਿ ਸਜਾਏ ਜੁੱਤੀਆਂ ਦੀ ਮਾਰ ਖਾਣੀ, ਪਾਹਣੀ ਦਾ ਅਰਥ ਹੁੰਦੀ ਜੁੱਤੀਆਂ। ਸਿਰ ਸਿਰ ਪਾਹਣੀ ਮਾਰੀਆਂ, ਉਹਨਾਂ ਦੇ ਸਿਰ ਦੇ ਵਿੱਚ ਜੁੱਤੀਆਂ ਦੀ ਮਾਰ ਪੈਂਦੀ ਹੈ। ਕੋਈ ਪੀਰ ਫਟਿੱਕੈ, ਕਿਉਂਕਿ ਜਿੱਥੇ ਗੁਰੂ ਦੀ ਨਿੰਦਾ ਕਰਦੇ ਆ ਨਾ, ਉੱਥੇ ਹੀ ਪੀਰ ਫਟਿੱਕੇ ਦੀ ਗਾਲ ਖਾਂਦੇ ਆ, ਭਾਵ ਸਦਾ ਵਾਸਤੇ ਉਹਨਾਂ ਨੂੰ ਫਟਕਾਰਾਂ ਹੀ ਫਟਕਾਰਾਂ ਪੈਂਦੀਆਂ। ਇਹ ਵੀ ਕਿਹਾ ਜਾਂਦਾ ਨਾਲ ਉਹਨਾਂ ਮੀਣਿਆਂ ਬੇਮੁੱਖਾਂ ਨੂੰ, ਕੌਣ ਆ ਤੁਹਾਡਾ ਗੁਰੂ ਪੀਰ, ਕੌਣ ਆ ਤੁਹਾਡਾ ਆਗੂ ਜਿਸ ਨੇ ਤੁਹਾਨੂੰ ਭੈੜੀ ਮੱਤੇ ਲਾਇਆ। ਇਸ ਲਈ ਸਾਧ ਸੰਗਤ ਪਾਣਾ ਲਹਿ ਸਜਾਏ, ਪਾਤਸ਼ਾਹ ਨੇ ਆਖਿਆ ਨਾ ਧੰਨ ਗੁਰੂ ਨਾਨਕ ਦੇਵ ਦਾਤਾ ਜੀ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ। ਜਿਹੜੇ ਐਸੇ ਲੋਕ ਆ ਰਸਨਾ ਤੋਂ ਫਿੱਕਾ ਬੋਲਣ ਵਾਲੇ, ਕੌੜਾ ਬੋਲਣ ਵਾਲੇ, ਤੋ ਸਾਧ ਸੰਗਤ ਉਹ ਸੰਸਾਰ ਜਗਤ ਵਿੱਚ ਵੀ ਠੋਕਰਾਂ, ਰੱਬ ਦੀ ਦਰਗਾਹ ਵਿੱਚ ਵੀ ਠੋਕਰਾਂ। ਤਨ ਵੀ ਫਿੱਕਾ, ਮਨ ਵੀ ਫਿੱਕਾ, ਦੁਨੀਆਂ ਵੀ ਉਹਨਾਂ ਨੂੰ ਫਿੱਕੇ ਤੇ ਮਾੜੇ ਹੀ ਆਖਦੀ ਹੈ। ਫਿੱਕਾ ਦਰਗਾਹ ਸੱਟੀ ਹੈ, ਰੱਬ ਦੀ ਦਰਗਾਹ ਚ ਵੀ ਉਹਨਾਂ ਨੂੰ ਮਾੜੇ ਹੀ ਆਖਿਆ ਜਾਂਦਾ, ਬੜ ਬੋਲੇ ਭੈੜੇ ਬੋਲੀ ਬੋਲਣ ਵਾਲੇ। ਫਿੱਕਾ ਦਰਗਾਹ ਸੱਟੀ ਹੈ, ਮੂੰਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀ ਹੈ, ਉਹਨਾਂ ਨੂੰ ਮੂਰਖ ਆਖਿਆ ਜਾਂਦਾ। ਪਾਣਾ ਲਹਿ ਸਜਾਏ, ਪਾਣਾ ਦਾ ਅਰਥ ਹੈ ਜੁੱਤੀਆਂ ਖਾਣੀਆਂ, ਪਾਣਾ ਲਹਿ ਸਜਾਏ, ਜੁੱਤੀਆਂ ਦੀ ਸਜ਼ਾ ਭੋਗਦੇ ਨੇ। ਸਾਧ ਸੰਗਤ ਜਿਹੜੇ ਐਸੇ ਮਨਮਤੀਏ ਲੋਕ ਆ, ਕਹਿੰਦੇ ਉਹ ਸਤਿਗੁਰੂ ਦੇ ਦਰ ਤੋਂ ਫਟਕਾਰੇ ਹੋਏ ਆ, ਉਹ ਗੁਰੂ ਤੋਂ ਬੇਮੁੱਖ ਆ, ਜਿਹੜੇ ਉਹ ਮੂੰਹ ਕਾਲੇ ਵਾਲੇ ਆ, ਨਰਕਾਂ ਦੇ ਵਿੱਚ ਜਾਣਗੇ। ਮਨ ਮੁਖਤਾ ਕਰਨ ਦਾ, ਮੀਣੇ ਪੁਣੇ ਦਾ, ਮਨ ਹਿਰਦੇ ਚ ਧੋਖਾ ਫਰੇਬ ਰੱਖਣ ਦਾ ਇਨਾਮ ਰੱਬ ਦੀ ਦਰਗਾਹ ਚ ਪਤਾ ਕੀ ਮਿਲਦਾ ਉਹਨਾਂ ਨੂੰ, ਜੁੱਤੀਆਂ ਪੈਂਦੀਆਂ। ਮਾਫ ਕਰਨਾ ਭਾਈ ਗੁਰਦਾਸ ਜੀ, ਕੋਈ ਗੁੱਸੇ ਵਿੱਚ ਨਹੀਂ ਇਹ ਬਚਨ ਉਚਾਰਨ ਕਰ ਰਹੇ, ਉਹ ਸੱਚ ਦੱਸ ਰਹੇ ਆ ਵੀ ਇਹਨਾਂ ਲੋਕਾਂ ਵਾਸਤੇ ਲੋਕ ਪ੍ਰਲੋਕ ਵਿੱਚ ਕੋਈ ਥਾਂ ਨਹੀਂ, ਕਿਉਂਕਿ ਜਿਹੜੇ ਬੰਦੇ ਨੂੰ ਗੁਰੂ ਦੀ ਸਿੱਖਿਆ ਦਾ ਗਿਆਨ ਹੀ ਕੋਈ ਨਹੀਂ, ਸਤਿਗੁਰੂ ਉਪਦੇਸ਼ ਵੀ ਦੇਣ, ਸਤਿਗੁਰੂ ਸਿੱਖਿਆ ਵੀ ਦੇਣ, ਤਾਂ ਵੀ ਸੰਸਾਰ ਜਗਤ ਵਿੱਚ ਉਹ ਲੋਕ ਠੋਕਰਾਂ ਹੀ ਖਾਂਦੇ ਰਹਿਣ। ਇਸ ਲਈ ਉਹ ਲੋਕ ਪ੍ਰਲੋਕ ਵਿੱਚ ਸਾਧ ਸੰਗਤ ਦੁਖੀ ਹੁੰਦੇ ਨੇ, ਲੋਕ ਪ੍ਰਲੋਕ ਵਿੱਚ ਉਹ ਲੋਕ ਠੋਕਰਾਂ ਖਾਂਦੇ ਨੇ। ਮਨਮਤੀਏ ਲੋਕ ਤੇ ਗੁਰੂ ਤੋਂ ਟੁੱਟੇ ਹੋਏ ਇਨਸਾਨ ਨੇ ਜਿਹੜੇ। ਵਾਰ ਸ਼ਤਵੀਂ ਪੌੜੀ ਨੌਵੀਂ ਵਿੱਚ ਜਿਹੜੇ ਗੁਰੂਹੀਣ ਲੋਕ ਆ ਤੇ ਆਪਣੇ ਆਪ ਨੂੰ ਬੜੇ ਵੱਡੇ ਸਦਵਾਉਂਦੇ ਆ ਦੁਨੀਆਂ 'ਚ, ਉਹਨਾਂ ਦੇ ਬਾਰੇ 'ਚ ਉਚਾਰਨ ਕਰਦੇ ਨੇ। ਰਾਤੀ ਨੀਂਗਰ ਖੇਲਦੇ ਸਭ ਹੋਏ ਇਕੱਠੇ, ਰਾਜਾ ਪਰਜਾ ਹੋਵੰਦੇ ਕਰ ਸਾਂਗ ਉਹ ਪੱਠੇ, ਇੱਕ ਲਸ਼ਕਰ ਲੈ ਧਾਮ ਦੇ, ਇੱਕ ਫਿਰਦੇ ਨੱਠੇ, ਠੀਕਰੀਆਂ ਹਾਲੇ ਭਰਨ ਓਏ ਖਰੇ ਅਸੱਠੇ, ਖਿਨ ਵਿੱਚ ਖੇਡ ਉਜਾੜ ਦੇ ਘਰ ਘਰ ਨੂੰ ਤੁਰਠੇ, ਵੇਣ ਗੁਣ ਗੁਰੂ ਸਦਾਏ ਦੇ ਓਏ ਖੋਟੇ ਮੱਠੇ, ਵੇਣ ਗੁਣ ਗੁਰੂ ਸਦਾਏ ਦੇ ਓਏ ਖੋਟੇ ਮੱਠੇ। ਪਾਵਨ ਬਚਨ ਫੁਰਮਾਨ ਕਰਦੇ ਨੇ, ਰਾਤੀ ਨੀਂਗਰ ਖੇਲਦੇ ਸਭ ਹੋਏ ਇਕੱਠੇ। ਪੁਰਾਣੇ ਸਮੇਂ ਦੇ ਵਿੱਚ ਨਾ ਹੁਣ ਤੇ ਇਹ ਖੇਡਾਂ ਹੀ ਮੁੱਕਣ ਲੱਗਦੀਆਂ, ਜਦੋਂ ਰਾਤ ਚਾਨਣੀ ਹੁੰਦੀ ਸੀ ਨਾ ਤੇ ਕਿੰਨੀ ਕਿੰਨੀ ਰਾਤ ਗਈ, ਜਿਹੜੇ ਬੱਚੇ ਸੀਗੇ ਨਾ ਉਹ ਗਲੀਆਂ ਦੇ ਵਿੱਚ ਬਾਜ਼ਾਰਾਂ ਚ ਪਿੰਡਾਂ ਚ ਖੇਡਦੇ ਰਹਿੰਦੇ ਸੀ। ਉਸ ਖੇਡ ਦਾ ਜ਼ਿਕਰ ਕਰਦੇ ਨੇ ਭਾਈ ਗੁਰਦਾਸ ਜੀ, ਕਹਿੰਦੇ ਰਾਤੀ ਨੀਂਗਰ ਖੇਲਦੇ ਸਭ ਹੋਏ ਇਕੱਠੇ। ਚਾਂਦਨੀ ਰਾਤ ਦੇ ਵੇਲੇ ਬਾਲਕ ਇਕੱਠੇ ਹੋ ਕੇ ਖੇਡਾਂ ਖੇਡਦੇ ਆ। ਰਾਜਾ ਪਰਜਾ ਹੋਮਦੇ ਕਰ ਸਾਂਗ ਉਹ ਪੱਠੇ, ਉਹ ਹੁਣ ਖੇਡਾਂ ਕਿਹੋ ਕਿਹੋ ਜਿਹੀਆਂ ਖੇਡਦੇ, ਕੋਈ ਰਾਜਾ ਬਣ ਜਾਂਦਾ, ਕੋਈ ਪਰਜਾ ਬਣ ਜਾਂਦਾ ਆਪਣੇ ਆਪ ਦੇ ਵਿੱਚ, ਵੀ ਆਹ ਜਿਹੜਾ ਲੜਕਾ ਇਹ ਰਾਜਾ ਆ, ਆਹ ਜਿਹੜਾ ਲੜਕਾ ਇਹਦਾ ਵਜ਼ੀਰ ਆ, ਆਹ ਜਿਹੜਾ ਇਹਦਾ ਨੌਕਰ ਆ, ਆਹ ਇਹਦੀ ਪਰਜਾ ਹੈ। ਇਸ ਤਰ੍ਹਾਂ ਰਾਤ ਨੂੰ ਚਾਨਣੀ ਰਾਤ ਵਿੱਚ ਬੱਚੇ ਖੇਡਿਆ ਕਰਦੇ ਸੀ। ਕਿਤੇ ਕਿਤੇ ਭਾਵੇਂ ਅੱਜ ਵੀ ਆਪਾਂ ਨੂੰ ਇਹ ਖੇਡਾਂ ਮਿਲਣ, ਪਰ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਉਹ ਦ੍ਰਿਸ਼ਟਾਂਤ ਉਹ ਪ੍ਰਮਾਣ ਵਰਤਿਆ। ਕਹਿੰਦੇ ਕੋਈ ਰਾਜਾ ਬਣ ਜਾਂਦਾ, ਕੋਈ ਪਰਜਾ ਬਣ ਜਾਂਦਾ। ਕਰ ਸਾਂਗ ਉਹ ਪੱਠੇ, ਉਲਟੇ ਪੁਲਟੇ ਸਾਂਗ ਬਣਾ ਲੈਂਦੇ। ਸਾਂਗ ਬਣਾਉਣ ਦਾ ਮਤਲਬ ਵੀ ਹੁਣ ਉਹ ਰਾਜਾ ਹੈ ਤੇ ਨਹੀਂ ਨਾ ਕਿਤੇ ਦੁਨੀਆਂ ਦਾ, ਉਹ ਤੇ ਕੁਝ ਦੇਰ ਵਾਸਤੇ ਖੇਡਣ ਲਈ ਉਹਨਾਂ ਨੇ ਮੰਨ ਲਿਆ ਹੈਗਾ ਵੀ ਇਹ ਰਾਜਾ ਆ, ਪਰਜਾ ਆ, ਨੌਕਰ ਆ, ਵਜ਼ੀਰ, ਇਸ ਤਰ੍ਹਾਂ ਦੇ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਆਪਣੇ ਆਪ ਦੇ ਵਿੱਚ ਮਿੱਥ ਕੇ ਤੇ ਮੰਨ ਕੇ ਉਹ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਖੇਡਦੇ ਤੇ ਭੱਜੇ ਫਿਰਦੇ। ਇੱਕ ਲਸ਼ਕਰ ਲੈ ਧਾਮ ਦੇ, ਇੱਕ ਫਿਰਦੇ ਨੱਠੇ, ਇੱਕ ਮੁੰਡਿਆਂ ਦੀ ਸੈਨਾ ਬੱਚਿਆਂ ਦੀ ਆਪਣੇ ਨਾਲ ਲਾ ਲਾ ਕੇ ਦੌੜਦੇ ਵੀ ਆਹ ਮੇਰੀ ਸੈਨਾ, ਮੈਂ ਇਹਦਾ ਫੌਜਦਾਰ ਹੈ, ਏਦਾਂ ਭੱਜੇ ਫਿਰਦੇ ਗਲੀਆਂ ਚ। ਤੇ ਸਾਧ ਸੰਗਤ ਕੋਈ ਜਿੱਤ ਜਾਂਦਾ ਆ, ਕੋਈ ਹਾਰ ਜਾਂਦਾ, ਉਹਨਾਂ ਦੇ ਝਗੜੇ ਵੀ ਹੁੰਦੇ, ਫਿਰ ਪੂਰੇ ਰਾਜਿਆਂ ਮਹਾਰਾਜਿਆਂ ਵਾਂਗੂ ਫਿਰ ਉਹ ਖੇਡਾਂ ਖੇਡਦੇ ਆ। ਇੱਕ ਹਾਰ ਕੇ ਨੱਠੇ ਫਿਰਦੇ ਆ, ਇੱਕ ਜਿੱਤ ਕੇ ਖੁਸ਼ੀਆਂ ਮਨਾਉਂਦੇ, ਭਾਵੇਂ ਤਾਂ ਕੁਝ ਚਿਰ ਵਾਸਤੇ ਉਹਨਾਂ ਦਾ ਖੇਡਣਾ ਮੱਲਣਾ ਹੀ। ਠੀਕ ਕਰੀਆਂ ਹਾਲੇ ਭਰਨ ਓਏ ਖਰੇ ਅਸੱਠੇ, ਇੱਕ ਠੀਕਰੀਆਂ ਦੇ ਰੁਪਈਏ ਬਣਾ ਕੇ ਮਾਮਲੇ ਤਾਰਨ ਜਾਂਦੇ ਆ, ਖਰੇ ਸਿਆਣੇ ਬਣ ਬਹਿੰਦੇ ਆ। ਹੁਣ ਰਾਜਾ ਜਿਹੜਾ ਰਾਜਾ ਬਣਿਆ ਨਾ ਲੜਕਾ, ਉਹ ਹੁਣ ਬਾਕੀਆਂ ਨੂੰ ਕਹਿੰਦਾ ਵੀ ਪਰਜਾ ਦੇ ਕੋਲੋਂ ਬਈ ਇਹ ਮਾਮਲਾ ਵੀ ਲਿਆਓ, ਟੈਕਸ ਵੀ ਉਗਰਾਹ ਕੇ ਲਿਆਓ। ਹੁਣ ਉਹ ਜਿਹੜੇ ਵਜ਼ੀਰ ਅਹਿਲਕਾਰ ਆ, ਸਿਪਾਹੀ ਆ, ਉਹ ਜਾਂਦੇ ਪਰਜਾ ਦੇ ਕੋਲ, ਲਿਆਓ ਜੀ ਮਾਮਲਾ ਦਓ ਵੀ ਖੇਤੀ ਦਾ। ਤੇ ਬੱਚਿਆਂ ਕੋਲ ਪੈਸੇ ਥੋੜ੍ਹੀ ਹੁੰਦੇ ਆ, ਉਹ ਠੀਕਰੀਆਂ ਨੂੰ ਪੈਸੇ ਬਣਾਇਆ ਹੁੰਦਾ ਉਹਨਾਂ ਨੇ ਵੀ ਆਹ ਠੀਕਰੀਆਂ ਜਿਹੜੀਆਂ ਇਹ ਰੁਪਈਏ ਆਹ ਲਓ ਜੀ ਸਾਡਾ ਮਾਮਲਾ ਲੈ ਜਾਓ। ਕਹਿੰਦੇ ਇੱਦਾਂ ਕੋਈ ਮਾਮਲਾ ਗਰਾਉਂਦਾ ਫਿਰਦਾ, ਕੋਈ ਮਾਮਲਾ ਦਿੰਦਾ, ਠੀਕਰੀਆਂ ਭਰ ਭਰ ਕੇ ਉਹ ਲਈ ਆਉਂਦੇ ਤੇ ਰਾਜੇ ਦੇ ਅੱਗੇ ਲਿਆ ਕੇ ਰੱਖ ਦਿੰਦੇ ਜੀ ਆਹ ਅਸੀਂ ਮਾਮਲਾ ਉਗਰਾਹ ਕੇ ਲਿਆਂਦਾ, ਟੈਕਸ ਉਗਰਾਹ ਕੇ ਲਿਆਂਦਾ। ਏਦਾਂ ਖੇਡਦੇ ਰਹਿੰਦੇ, ਮੌਜਾਂ ਕਰਦੇ ਆ ਆਪਣਾ ਦਿਲ ਬਹਿਲਾਉਣ ਵਾਸਤੇ। ਤੇ ਭਾਈ ਗੁਰਦਾਸ ਜੀ ਫਿਰ ਤੱਤ ਦੀ ਗੱਲ ਦੱਸਦੇ ਆ, ਕਹਿੰਦੇ ਖਿਨ ਵਿੱਚ ਖੇਡ ਉਜਾੜ ਦੇ ਘਰ ਘਰ ਨੂੰ ਤੁਰਠੇ। ਥੋੜਾ ਸਮਾਂ ਖੇਡ ਲਿਆ, ਕੋਈ ਰਾਜਾ ਬਣ ਗਿਆ, ਕੋਈ ਪਰਜਾ ਬਣ ਗਿਆ, ਕੋਈ ਬਾਦਸ਼ਾਹ ਰਾਜੇ ਦਾ ਨੌਕਰ ਬਣ ਗਿਆ, ਕੋਈ ਸੈਨਾ ਬਣ ਗਈ, ਕੋਈ ਸਿਪਾਹੀ ਬਣ ਗਿਆ, ਕੋਈ ਮਾਮਲਾ ਤਾਰਨ ਵਾਲਾ ਬਣ ਗਿਆ। ਕਹਿੰਦੇ ਥੋੜਾ ਚਿਰ ਖੇਡੇ ਤੇ ਥੋੜੇ ਚਿਰ ਚ ਖੇਡ ਉਜਾੜ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਚਲੋ ਵੀ ਚੱਲੀਏ ਹੁਣ ਘਰਾਂ ਨੂੰ, ਕੱਲ ਨੂੰ ਫਿਰ ਖੇਡਾਂਗੇ। ਇਸ ਤਰ੍ਹਾਂ ਕਹਿ ਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਆ, ਭਾਵ ਖੇਡ ਉਜੜ ਜਾਂਦੀ, ਮੁੱਕ ਗਈ ਖੇਡ। ਅਖੀਰਲੀ ਪੰਕਤੀ ਵਿੱਚ ਦ੍ਰਿਸ਼ਟਾਂਤ ਦਿੱਤਾ ਕਿ ਤੱਤ ਦੀ ਗੱਲ ਪ੍ਰਮਾਣ ਕਿ ਕੀ ਕਹਿਣਾ ਚਾਹੁੰਦੇ ਨੇ ਭਾਈ ਗੁਰਦਾਸ। ਵੇਣ ਗੁਣ ਗੁਰੂ ਸਦਾ ਇਹਦੇ ਓਏ ਖੋਟੇ ਮੱਠੇ। ਕਹਿੰਦੇ ਗੁਰੂ ਦੇ ਬਾਜੋਂ ਜੋ ਮੂਰਖ ਲੋਕ ਆਪਣੇ ਆਪ ਨੂੰ ਗੁਰੂ ਸਦਵਾਉਂਦੇ ਫਿਰਦੇ ਤੇ ਮੱਥੇ ਟਿਕਾਉਂਦੇ ਫਿਰਦੇ ਆ ਲੋਕਾਂ ਕੋਲੋਂ, ਉਹ ਮਨ ਦੇ ਖੋਟੇ ਆਲਸੀ ਢੱਗੇ ਆ ਉਹ, ਤੇ ਲੋਕ ਪਰਲੋਕ ਵਿੱਚ ਉਹ ਦੁੱਖ ਭੋਗਦੇ ਹਨ। ਲੋਕਾਂ ਕੋਲੋਂ ਮੱਥੇ ਟਕਵਾ ਲੈਣੇ ਕਿ ਮੈਂ ਗੁਰੂ ਹਾਂ, ਮੈਂ ਬੜਾ ਵੱਡਾ ਸਾਧੂ ਮਹਾਤਮਾ, ਪਰ ਪੱਲੇ ਕੁਛ ਨਾ ਹੋਵੇ, ਐਸਿਆਂ ਨੂੰ ਵੀ ਗੁਰਮਤ ਦੇ ਵਿੱਚ ਪ੍ਰਵਾਨ ਨਹੀਂ ਕੀਤਾ। ਇੱਥੇ ਉਹਨਾਂ ਨੂੰ ਪ੍ਰਵਾਨ ਕੀਤਾ, ਸੰਤ ਜਨ ਭਲੇ ਪੁਰਸ਼ ਬੰਦਗੀ ਵਾਲੇ, ਜਿਹੜੇ ਜਿਹਨਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਸਾਧ ਸੰਗਤ, ਇਹ ਜਿਹੜੀ ਪੌੜੀ ਭਾਈ ਗੁਰਦਾਸ ਜੀ ਨੇ ਉਚਾਰਨ ਕੀਤੀ ਨਾ, ਇਹਦਾ ਭਾਵ ਇਹ ਵੀ ਜਿਵੇਂ ਉਹ ਬੱਚੇ, ਕੋਈ ਰਾਜਾ ਬਣਦਾ, ਕੋਈ ਪ੍ਰਜਾ ਬਣਦਾ, ਕੋਈ ਨੌਕਰ ਬਣਦਾ, ਕੋਈ ਵਜ਼ੀਰ ਬਣਦਾ ਹੈ, ਉਹ ਕੁਝ ਦੇਰ ਖੇਡਣ ਵਾਸਤੇ। ਇਸੇ ਤਰ੍ਹਾਂ ਜਿਹੜੇ ਲੋਕ ਆਪਣੇ ਆਪ ਨੂੰ ਗੁਰੂ ਬਣ ਕੇ ਬਹਿ ਗਏ ਆ, ਮੱਥੇ ਟਕਵਾਉਣ ਵਾਲੇ ਬਣ ਕੇ ਬੈਠ ਗਏ ਆ, ਸਾਧ ਸੰਗਤ, ਪੱਲੇ ਉਹਨਾਂ ਦੇ ਗੁਣ ਹੈ ਕੋਈ ਨਹੀਂ ਗੁਰੂ ਵਾਲਾ, ਪੱਲੇ ਉਹਨਾਂ ਦੇ ਭਜਨ ਬੰਦਗੀ ਨਾਮ ਸਿਮਰਨ ਵਾਲੀ ਬਾਤ ਹੈ ਕੋਈ ਨਹੀਂ, ਤੇ ਐਸੇ ਲੋਕ ਉਹਨਾਂ ਬੱਚਿਆਂ ਦੀ ਤਰ੍ਹਾਂ ਹੀ ਆ, ਜਿਹਨਾਂ ਦੀ ਖੇਡ ਥੋੜੇ ਚਿਰ ਚ ਹੀ ਉਜੜ ਜਾਂਦੀ, ਘਰਾਂ ਨੂੰ ਭੱਜ ਜਾਂਦੇ ਆ। ਇਸੇ ਤਰ੍ਹਾਂ ਉਹਨਾਂ ਲੋਕਾਂ ਦਾ ਬਹੁਤਾ ਪਖੰਡ ਨਹੀਂ ਚੱਲ ਸਕਦਾ ਜਿਹੜੇ ਭੇਖੀ ਲੋਕ ਆ। ਇਸ ਲਈ ਦਾਸ ਬੇਨਤੀ ਕਰੇ, ਇਹਨਾਂ ਭਾਈ ਗੁਰਦਾਸ ਜੀ ਦੇ ਪਾਵਨ ਬਚਨਾਂ ਤੋਂ ਉਹਨਾਂ ਸੱਜਣਾਂ ਨੂੰ ਜ਼ਰੂਰ ਸਿੱਖ ਮੱਤ ਲੈਣੀ ਚਾਹੀਦੀ ਹੈ ਜੋ ਆਪ ਅੰਮ੍ਰਿਤ ਛਕਦੇ ਨਹੀਂ ਤੇ ਸੰਸਾਰ ਜਗਤ ਦੇ ਵਿੱਚ, ਦੁਨੀਆਂ ਦੇ ਵਿੱਚ ਦੂਸਰਿਆਂ ਨੂੰ ਸਿੱਖਿਆ ਦਿੰਦੇ ਆ। ਮਨ ਸਾਫ਼ ਹੋਣਾ ਚਾਹੀਦਾ, ਦਿਲ ਸਾਫ਼ ਹੋਣਾ ਚਾਹੀਦਾ, ਆਓ ਵੇਖੋ ਅੰਮ੍ਰਿਤ ਛਕਿਆ ਉਹਨੇ, ਉਹ ਕੀ ਕਰਦਾ ਫਿਰਦਾ, ਏਦਾਂ ਦੀਆਂ ਗੱਲਾਂ ਆਪਾਂ ਕਰਦੇ ਹਾਂ ਦੁਨੀਆਂ 'ਚ, ਅੱਜ ਬਹੁਤ ਹੋ ਰਹੀਆਂ ਹੈ। ਬਾਣੀ ਬਾਣੇ ਦੇ ਧਾਰਨੀ ਹੋਣ ਵਾਸਤੇ ਕਿਸੇ ਨੂੰ ਉਪਦੇਸ਼ ਦਈਏ ਤੇ ਉਹ ਅੱਜ ਕਹਿੰਦੇ ਨੇ ਹੈਗੇ, ਵੇਖੋ ਜੀ ਅੰਮ੍ਰਿਤ ਛਕਿਆ ਕੀ ਹੋਜੂਗਾ, ਕੀ ਲੋੜ ਹੈ ਅੰਮ੍ਰਿਤ ਦੀ, ਚੰਗੇ ਕੰਮ ਕਰਨੇ ਚਾਹੀਦੇ। ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਕਲਗੀਧਰ ਦਾਤਾ ਜੀ ਪੰਜਾਂ ਪਿਆਰਿਆਂ ਦੇ ਅੱਗੇ ਗੋਡੇ ਟੇਕ ਕੇ ਕਹਿ ਰਹੇ ਨੇ ਵੀ ਮੈਨੂੰ ਖੰਡੇ ਬਾਟੇ ਦੀ ਪੌਲ ਬਖਸ਼ੋ। ਇਸ ਲਈ ਜੇ ਇਕੱਲੇ ਮਨ ਸਾਫ਼ ਨਾਲ ਹੀ ਗੱਲ ਬਣਨੀ ਹੁੰਦੀ ਤਾਂ ਫਿਰ ਕਲਗੀਧਰ ਪਾਤਸ਼ਾਹ ਨੂੰ ਕੀ ਲੋੜ ਸੀ ਅੰਮ੍ਰਿਤ ਛਕਣ ਦੀ, ਸਾਹਿਬਜ਼ਾਦਿਆਂ ਨੂੰ ਕੀ ਲੋੜ ਸੀ ਫਿਰ ਅੰਮ੍ਰਿਤ ਛਕਣ ਦੀ। ਸਤਿਗੁਰੂ ਜੀ ਨੇ ਆਪ ਅੰਮ੍ਰਿਤ ਪਾਨ ਕੀਤਾ, ਸਾਹਿਬਜ਼ਾਦਿਆਂ ਨੂੰ ਅੰਮ੍ਰਿਤ, ਪਰਿਵਾਰ ਨੂੰ ਅੰਮ੍ਰਿਤ ਛਕਾਇਆ। ਇਸ ਲਈ ਗੁਰੂ ਪਿਆਰਿਓ, ਜਿਹੜੇ ਭੇਖੀ ਲੋਕ ਆ, ਡੰਬੀ ਲੋਕ ਆ, ਜਿਹੜੇ ਆਪਣੇ ਆਪ ਨੂੰ ਕੇਵਲ ਪੂਜਾ ਕਰਵਾਉਂਦੇ ਆ, ਸਤਿਕਾਰ ਆਪਣਾ ਬਣਾਈ ਫਿਰਦੇ ਆ, ਪਰੰਤੂ ਬਾਣੀ ਬਾਣੇ ਦੇ ਧਾਰਨੀ ਨਹੀਂ। ਭਾਈ ਗੁਰਦਾਸ ਜੀ ਕਹਿੰਦੇ, ਵਿਣ ਗੁਣ ਗੁਰੂ ਸਦਾਏ ਦੇ, ਬਿਨਾਂ ਗੁਣਾਂ ਤੋਂ ਆਪਣੇ ਆਪ 'ਚ ਗੁਰੂ ਬਣ ਕੇ ਬੈਠੇ ਆ, ਉਹ ਖੋਟੇ ਹਿਰਦੇ ਵਾਲੇ ਲੋਕ ਨੇ, ਖੋਟੇ ਮਨ ਵਾਲੇ ਲੋਕ ਨੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 'ਤੇ ਪੂਰਨ ਭਰੋਸਾ ਰੱਖੀਏ। ਸਾਡਾ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਲਈ ਇਕੱਲਾ ਕਹਿਣਾ ਹੀ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਆ, ਇਹ ਪੜ੍ਹਨਾ ਹੀ ਨਹੀਂ ਹੈ ਇਕੱਲਾ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆ ਕੇ ਕਹਿ ਦਿੱਤਾ ਹੈ, ਮੰਨ ਲਿਆ ਹੈ, ਦਿਲੋਂ ਮੰਨ ਲਿਆ ਹੈ ਕਿ ਮੇਰਾ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਤਾਂ ਸੁਰਤ ਬਿਰਤੀ ਕਰਕੇ ਵੀ ਸਾਧ ਸੰਗਤ ਮੰਨਣਾ ਪਏਗਾ। ਜੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਤੇ ਪੰਜਾਂ ਪਿਆਰਿਆਂ ਕੋਲ ਆ ਕੇ ਪ੍ਰੋਮਿਸ ਕਰ ਲਿਆ ਵਾ ਕਿ ਮੈਂ ਸਿੱਖੀ ਨਿਭਾਵਾਂਗਾ, ਪੰਜ ਪਿਆਰੇ ਜਦੋਂ ਅੰਮ੍ਰਿਤ ਛਕਾਉਣ ਲੱਗਦੇ ਹਨ, ਅੰਮ੍ਰਿਤ ਛਕਾਉਣ ਤੋਂ ਪਹਿਲਾਂ ਜਿਹੜੇ ਪ੍ਰਾਣੀ ਅੰਮ੍ਰਿਤ ਪਾਨ ਕਰਨ ਵਾਸਤੇ ਆਏ ਆ, ਉਹਨਾਂ ਪ੍ਰਾਣੀਆਂ ਨੂੰ ਪਹਿਲਾਂ ਕਿਹਾ ਜਾਂਦਾ ਹੈ ਕਿ ਭਾਈ ਤੁਸੀਂ ਅੰਮ੍ਰਿਤ ਪਾਨ ਕਰਨ ਵਾਸਤੇ ਆਏ ਹੋ, ਖੰਡੇ ਬਾਟੇ ਦਾ ਅੰਮ੍ਰਿਤ ਛਕਣ ਵਾਸਤੇ ਆਏ ਜੇ, ਤਾਂ ਤੁਹਾਨੂੰ ਸਿੱਖੀ ਨਿਭਾਉਣੀ ਪਏਗੀ। ਜਿਹੜੀ ਮਰਿਆਦਾ ਤੁਹਾਨੂੰ ਦੱਸੀ ਗਈ ਉਹ ਤੁਹਾਨੂੰ ਜੀਵਨ ਦੇ ਵਿੱਚ ਕਮਾਉਣੀ ਪਏਗੀ। ਐਵੇਂ ਕਿਸੇ ਦੇ ਧੱਕੇ ਨਾਲ ਤੁਸੀਂ ਜ਼ਬਰਦਸਤੀ ਤੁਹਾਨੂੰ ਕੋਈ ਅਗਰ ਲੈ ਕੇ ਆਇਆ ਅੰਮ੍ਰਿਤ ਛਕਾਉਣ ਵਾਸਤੇ ਤਾਂ ਤੁਸੀਂ ਜਾ ਸਕਦੇ ਹੋ। ਅਗਰ ਤੁਹਾਡੇ ਕੋਲੋਂ ਸਿੱਖੀ ਨਹੀਂ ਨਿਭਾਈ ਜਾਣੀ, ਖੰਡੇ ਬਾਟੇ ਦੀ ਪੌਲ ਲੈਣ ਤੋਂ ਬਾਅਦ ਮਰਿਆਦਾ ਤੁਹਾਡੇ ਜੀਵਨ ਦੇ ਵਿੱਚ ਅਗਰ ਨਹੀਂ ਨਿਭ ਸਕਦੀ ਤਾਂ ਤੁਸੀਂ ਜਾ ਸਕਦੇ ਜੇ, ਬੇਸ਼ੱਕ ਨਾ ਅੰਮ੍ਰਿਤ ਛਕੋ। ਇਹ ਠੋਸਿਆ ਨਹੀਂ ਜਾ ਰਿਹਾ ਕਿਸੇ 'ਤੇ, ਇਹ ਅੰਮ੍ਰਿਤ ਇੰਨਾ ਫਰੀ ਨਹੀਂ ਹੈ ਕਿ ਤੁਹਾਨੂੰ ਜ਼ਬਰਦਸਤੀ ਅਸੀਂ ਛਕਾ ਦਈਏ। ਇਹ ਕਿਹਾ ਜਾਂਦਾ ਪੰਜਾਂ ਪਿਆਰਿਆਂ ਵੱਲੋਂ ਕਿ ਜੇ ਕਿਸੇ ਨੇ ਜਾਣਾ ਤਾਂ ਉਹ ਜਾ ਸਕਦਾ, ਪਰ ਫਿਰ ਸਿੱਖੀ ਨਿਭਾਉਣੀ ਪਏਗੀ, ਇੱਥੇ ਬਚਨ ਦੇ ਕੇ ਜਾਣਾ। ਪਰ ਸਾਧ ਸੰਗਤ ਮਾਫ ਕਰਿਓ, ਬੰਦਾ ਅੱਜ ਸੰਸਾਰ ਜਗਤ ਦੇ ਵਿੱਚ ਭਟਕ ਗਿਆ, ਬੰਦਾ ਇਹ ਚਾਹੁੰਦਾ ਗੁਰੂ ਨੂੰ ਵੀ ਖੁਸ਼ ਕਰ ਲਵਾਂ, ਦੁਨੀਆਂ ਵੀ ਖੁਸ਼ ਹੋਵੇ ਵੀ ਇਹ ਬੰਦਾ ਜਿਹੜਾ ਇਹ ਬੜਾ ਵੱਡਾ ਗੁਰਸਿੱਖ ਆ। ਪਤੀ ਪਤਨੀ ਦੋਵਾਂ ਜੀਆਂ ਦਾ, ਮੀਆਂ ਬੀਵੀ ਦਾ ਆਨੰਦ ਕਾਰਜ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਾਂ ਮਿਲ ਬੈਠ ਇੱਕ ਦੂਜੇ ਨਾਲ ਪ੍ਰੋਮਿਸ ਕਰਦੇ ਹਾਂ, ਵਾਅਦਾ ਕਰਦੇ ਹਾਂ ਵਿਸ਼ਵਾਸ ਦਵਾਉਂਦੇ ਇੱਕ ਦੂਜੇ ਨੂੰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖ ਕੇ ਕਿ ਅਸੀਂ ਆਖਰੀ ਦਮ ਤੱਕ ਆਖਰੀ ਸਾਹ ਤੱਕ ਇੱਕ ਦੂਜੇ ਦਾ ਸਾਥ ਨਿਭਾਵਾਂਗੇ। ਅਤੇ ਆਲੇ ਦੁਆਲੇ ਝਾਤ ਮਾਰ ਕੇ ਵੇਖ ਲੈਣੀ ਅੱਜ ਕਿੰਨੇ ਡਿਵੋਰਸ ਹੋ ਰਹੇ ਆ, ਅੱਜ ਕਿੰਨੇ ਤਲਾਕ ਹੋ ਰਹੇ ਆ, ਸਾਡੇ ਸਿੱਖਾਂ ਦੇ ਘਰਾਂ 'ਚ ਵੀ ਕਿੰਨੇ ਰਿਸ਼ਤੇ ਨੇ ਜਿਹੜੇ ਵਿਆਹ ਤੋਂ ਬਾਅਦ ਨਿਭ ਰਹੇ ਆ। ਵੈਸਟ ਕਲਚਰ ਅਸੀਂ ਵੀ ਅਪਣਾ ਲਿਆ, ਉਸ ਦੇ ਵਿੱਚ ਆ ਗਏ, ਪਰ ਜਿਹੜੇ ਸਿੱਖ ਨੇ ਗੁਰੂ ਦੇ ਅੱਗੇ ਬਚਨ ਕਰ ਲਿਆ ਉਹ ਸਿਰ ਲੱਥ ਜਾਂਦਾ, ਪਰ ਸਿੱਖ ਗੁਰੂ ਦਾ ਬਚਨ ਜਿਹੜਾ ਉਹਦੇ ਤੋਂ ਭਾਉਂਦਾ ਨਹੀਂ। ਇੱਕ ਵਿਦਵਾਨ ਨੇ ਬਚਨ ਲਿਖਿਆ ਕਿ ਜਿਹੜਾ ਗੁਰੂ ਦਾ ਸਿੱਖ ਹੈ ਨਾ, ਉਹ ਜਿਹੜਾ ਬਚਨ ਸਤਿਗੁਰ ਦੇ ਚਰਨਾਂ ਵਿੱਚ ਕਰ ਲਿਆ ਉਹਦੇ ਤੋਂ ਭਾਉਂਦਾ ਨਹੀਂ, ਪਾਸੇ ਨਹੀਂ ਜਾਂਦਾ ਸਿੱਖ ਹੈ ਜਿਹੜਾ। ਉਸ ਵਿਦਵਾਨ ਦੇ ਬੋਲ ਨੇ, ਕਹਿੰਦਾ ਗਿਰੇ ਜੇ ਆਸਮਾਨ ਨੀਚੇ ਜ਼ਮੀਂ ਉਲਟੀ ਪਲਟ ਜਾਏ। ਆ ਸਾਰੇ ਬਚਨ ਸੁਣ ਲੈਣੇ ਚਾਰੇ ਲਾਈਨ, ਉਸ ਤੋਂ ਬਾਅਦ ਦਾਸ ਨੇ ਇਹਦੇ ਤੱਤ ਦੀ ਗੱਲ ਕਰਨੀ ਵੀ ਗੁਰਸਿੱਖ ਦਾ ਬਚਨ ਹੈ ਜਿਹੜਾ ਉਹ ਕੀ ਹੈ। ਜੇ ਗੁਰੂ ਨੂੰ ਦੇ ਦਿੱਤਾ, ਸਿੱਖ ਨੇ ਕਿਸੇ ਦੂਸਰੇ ਨਾਲ ਬਚਨ ਕਰ ਲਿਆ, ਕੀ ਜ਼ਿੰਦਗੀ ਹੈ ਉਹਦੀ। ਕਹਿੰਦੇ ਗਿਰੇ ਜੇ ਆਸਮਾਨ ਨੀਚੇ ਜ਼ਮੀਂ ਉਲਟੀ ਪਲਟ ਜਾਏ, ਕਮਰ ਆਪਣੀ ਜਗ੍ਹਾ ਛੋੜੇ ਕਿ ਜਾਂ ਖੁਰਸ਼ੀਦ ਹਟ ਜਾਏ, ਫਲਕ ਅਰ ਫੌਜ ਅੰਜਾਮ ਭਿੜ ਕੇ ਖੁਦ ਆਪਸ ਮੇਂ ਕੱਟ ਜਾਏ, ਸਮੁੰਦਰ ਆਪਣੀ ਅਸਥੀ ਲੇਕਰ ਕੁਜਾ ਮੇਂ ਸਿਮਟ ਜਾਏ, ਫਲਕ ਬਦਲੇ ਮਲਕ ਬਦਲੇ ਜ਼ਮੀਂ ਬਦਲੇ ਆਸਮਾਂ ਬਦਲੇ, ਪਰ ਮੁਮਕਿਨ ਨਹੀਂ ਕਿ ਇੱਕ ਗੁਰਸਿੱਖ ਕੀ ਜ਼ੁਬਾਂ ਬਦਲੇ। ਬੜੇ ਪਿਆਰੇ ਬਚਨ ਜੇ ਵਿਦਵਾਨ ਦੇ। ਕਹਿੰਦੇ ਗਿਰੇ ਜੇ ਆਸਮਾਨ ਨੀਚੇ, ਅਸਮਾਨ ਧਰਤੀ ਦੇ ਉੱਤੇ ਡਿੱਗ ਪਏ, ਜੇ ਕਿਤੇ ਅਸਮਾਨ ਧਰਤੀ ਦੇ ਉੱਤੇ ਡਿੱਗ ਪਏ ਤੇ ਜ਼ਮੀਂ ਉਲਟੀ ਪਲਟ ਜਾਏ, ਜਿਹੜੀ ਜ਼ਮੀਨ ਆ ਧਰਤੀ ਆ ਇਹ ਉਲਟੀ ਹੋ ਜਾਵੇ, ਮੁੱਧੀ ਵੱਜ ਜਾਵੇ, ਕਮਰ ਆਪਣੀ ਜਗ੍ਹਾ ਛੋੜੇ ਕਿ ਜਾਂ ਖੁਰਸ਼ੀਦ ਹਟ ਜਾਏ। ਕਹਿੰਦੇ ਸਮੁੰਦਰ ਜਿਹੜਾ ਅੱਗੇ ਜਾ ਕੇ ਕਹਿਣਗੇ ਉਹ ਆਪਣੀ ਅਸਥੀ ਲੈ ਕੇ ਕੁਜਾ ਮੇਂ ਸਿਮਟ ਜਾਏ, ਜਿਹੜਾ ਸਮੁੰਦਰ ਆ ਉਹ ਕੁਜੇ ਦੇ ਵਿੱਚ ਬੰਦ ਹੋ ਜਾਏ। ਅਨਹੋਣੀਆਂ ਗੱਲਾਂ ਨੇ, ਪਰ ਉਹ ਵਿਦਵਾਨ ਕਹਿੰਦੇ ਨੇ ਹੋ ਜਾਣ। ਫਿਰ ਬਚਨ ਸੁਣ ਲੈਣੇ, ਗਿਰੇ ਜੇ ਆਸਮਾਨ ਨੀਚੇ ਜ਼ਮੀਂ ਉਲਟੀ ਪਲਟ ਜਾਏ, ਜੇ ਅਸਮਾਨ ਧਰਤੀ ਦੇ ਉੱਤੇ ਆ ਜਾਵੇ ਤੇ ਜਿਹੜੀ ਧਰਤੀ ਹੈ ਉਲਟੀ ਪਲਟ ਜਾਏ, ਬੁੱਧੀ ਵੱਜ ਜਾਵੇ ਧਰਤੀ, ਕਮਰ ਆਪਣੀ ਜਗ੍ਹਾ ਛੋੜੇ ਕਿ ਜਾਂ ਖੁਰਸ਼ੀਦ ਹਟ ਜਾਏ। ਕਹਿੰਦੇ ਸੂਰਜ ਅਤੇ ਚੰਦਰਮਾ ਨੇ ਜਿਹੜੇ ਉਹ ਆਪਣੀਆਂ ਆਪਣੀਆਂ ਜਗ੍ਹਾ ਛੱਡ ਜਾਣ, ਫਲਕ ਅਰ ਫੌਜ ਅੰਜਾਮ ਖੁਦ ਕੇ ਆਪਸ ਮੇਂ ਭਿੜ ਕਰ ਕੱਟ ਜਾਏ। ਕਹਿੰਦੇ ਜਿਹੜੇ ਤਾਰੇ ਆ ਇਹ ਆਪਸ ਦੇ ਵਿੱਚ ਇੱਕ ਦੂਜੇ 'ਚ ਵੱਜ ਵੱਜ ਕੇ ਸਾਰੇ ਦੇ ਸਾਰੇ ਟੁੱਟ ਜਾਣ, ਖਤਮ ਹੋ ਜਾਣ। ਫਿਰ ਚੌਥੀ ਗੱਲ ਆ ਕਿ ਸਮੁੰਦਰ ਆਪਣੀ ਅਸਥੀ ਲੇਕਰ ਕੁਜਾ ਮੇਂ ਸਿਮਟ ਜਾਏ। ਕਹਿੰਦੇ ਸਮੁੰਦਰ ਇੱਕ ਕੁਜੇ ਦੇ ਵਿੱਚ ਪੈ ਜਾਵੇ, ਛੋਟੇ ਜਿਹੇ ਬਰਤਨ 'ਚ। ਅਨਹੋਣੀਆਂ ਗੱਲਾਂ ਨੇ ਨਾ ਇਹ। ਹੁਣ ਸਮੁੰਦਰ ਕੁਜੇ 'ਚ ਤਾਂ ਨਹੀਂ ਨਾ ਪੈ ਸਕਦਾ, ਤਾਰੇ ਆ ਜਿਹੜੇ ਆਪਸ ਦੇ ਵਿੱਚ ਟਕਰਾ ਕੇ ਖਤਮ ਤਾਂ ਨਹੀਂ ਨਾ ਹੋ ਸਕਦੇ, ਸੂਰਜ ਚੰਦਰਮਾ ਜਿਹੜੇ ਉਹ ਆਪਣੀ ਜਗ੍ਹਾ ਛੱਡ ਤਾਂ ਨਹੀਂ ਨਾ ਸਕਦੇ ਜਿੱਥੇ ਟਿਕੇ ਹੋਏ ਆ, ਅਸਮਾਨ ਜਿਹੜਾ ਉਹ ਧਰਤੀ 'ਤੇ ਤਾਂ ਨਹੀਂ ਆ ਸਕਦਾ, ਧਰਤੀ ਬੁੱਧੀ 'ਤੇ ਨਹੀਂ ਵੱਜ ਸਕਦੀ। ਪਰ ਕਹਿੰਦੇ ਇਹ ਜਿਹੜੀਆਂ ਗੱਲਾਂ ਸਾਰੀਆਂ ਦੀਆਂ ਸਾਰੀਆਂ ਇਹ ਅਨਹੋਣੀਆਂ ਆ, ਪਰ ਅਨਹੋਣੀਆਂ ਵੀ ਇਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਹੋ ਜਾਣ, ਪਰ ਇੰਨਾ ਕੁਝ ਤਾਂ ਹੋ ਸਕਦਾ ਵਾ ਕਿ ਅਸਮਾਨ ਧਰਤੀ 'ਤੇ ਆ ਸਕਦਾ ਵਾ, ਧਰਤੀ ਉਲਟੀ ਪਲਟ ਸਕਦੀ ਹੈ, ਸੂਰਜ ਚੰਦਰਮਾ ਆਪਣੀ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾ ਸਕਦੇ ਆ, ਤਾਰੇ ਇੱਕ ਦੂਸਰੇ ਨਾਲ ਭਿੜ ਕੇ ਇੱਕ ਦੂਜੇ ਨਾਲ ਕੱਟ ਸਕਦੇ ਆ, ਖਤਮ ਹੋ ਸਕਦੇ ਆ। ਕਹਿੰਦੇ ਸਮੁੰਦਰ ਕੁਜੇ ਵਿੱਚ ਤਾਂ ਸਮਾ ਸਕਦਾ ਵਾ, ਪਰੰਤੂ ਇਹ ਕਦੇ ਨਹੀਂ ਹੋ ਸਕਦਾ ਕਿ ਸਿੱਖ ਜਿਹੜਾ ਉਹ ਆਪਣੀ ਜ਼ਬਾਨ ਤੋਂ ਮੁਕਰ ਜਾਏ, ਇਹ ਨਹੀਂ ਹੋ ਸਕਦਾ। ਫਲਕ ਬਦਲੇ ਮਲਕ ਬਦਲੇ, ਇਹ ਸਾਰਾ ਕੁਝ ਬਦਲ ਗਿਆ, ਭਾਵ ਅਨਹੋਣੀਆਂ ਗੱਲਾਂ ਹੋ ਗਈਆਂ। ਫਲਕ ਬਦਲੇ ਮਲਕ ਬਦਲੇ ਜ਼ਮੀਂ ਬਦਲੇ ਆਸਮਾਂ ਬਦਲੇ, ਇਹ ਸਭ ਕੁਝ ਬਦਲ ਜਾਣ, ਪਰ ਮੁਮਕਿਨ ਨਹੀਂ ਕਿ ਇੱਕ ਗੁਰਸਿੱਖ ਕੀ ਜ਼ੁਬਾਂ ਬਦਲੇ। ਇਹ ਮੁਮਕਿਨ ਨਹੀਂ, ਹੋ ਹੀ ਨਹੀਂ ਸਕਦਾ ਇਹ ਕਿ ਗੁਰਸਿੱਖ ਨੇ ਜਿਹੜਾ ਬਚਨ ਕਰ ਦਿੱਤਾ ਉਹ ਆਪਣੀ ਜ਼ਬਾਨ ਤੋਂ ਮੁਕਰ ਜਾਏ, ਇਹ ਨਹੀਂ ਹੋ ਸਕਦਾ। ਕਿੱਡਾ ਵੱਡਾ ਦਾਅਵਾ ਕੀਤਾ ਸਿੱਖ ਦੀ ਜ਼ਬਾਨ 'ਤੇ, ਸਿੱਖ ਦੀ ਰਸਨਾ ਦੇ ਉੱਤੇ ਕਿੱਡਾ ਵੱਡਾ ਦਾਅਵਾ ਕੀਤਾ। ਪਰ ਗੁਰੂ ਪਿਆਰਿਓ, ਜੇ ਸਿੱਖ ਦਾ ਐਡਾ ਮਹਾਨ ਜੀਵਨ ਹੈ, ਐਡਾ ਉੱਤਮ ਜੀਵਨ ਹੈ ਸਿੱਖ ਦਾ, ਕਿ ਉਹਦੀ ਰਸਨਾ ਦਾ ਕਿਹਾ ਹੋਇਆ ਬਚਨ ਮੁੜ ਹੀ ਨਹੀਂ ਸਕਦਾ, ਮੁਨਕਰ ਹੀ ਨਹੀਂ ਹੋ ਸਕਦਾ ਸਿੱਖ। ਤੇ ਆਪਾਂ ਝਾਤ ਮਾਰ ਕੇ ਵੇਖ ਲਈਏ ਆਪਣੇ ਜੀਵਨ ਵਾਲੇ ਪਾਸੇ ਵੀ, ਸਿੱਖ ਅਖਵਾਉਣ ਵਾਲਿਆਂ ਦੇ ਜੀਵਨ ਵਾਲੇ ਪਾਸੇ ਵੀ, ਆਗੂ ਲੋਕ ਵੀ ਜਿਹੜੇ ਆ, ਮੁਖੀ ਲੋਕ ਵੀ ਆ ਜਿਹੜੇ ਸਿੱਖ ਕੌਮ ਦੇ, ਉਹਨਾਂ ਵਾਲੇ ਪਾਸੇ ਵੀ ਝਾਤ ਮਾਰ ਕੇ ਵੇਖ ਲੈਣੀ ਕਿ ਰਸਨਾ ਤੇ ਏਡੇ ਪੱਕੇ ਬਚਨ ਤੇ ਜੀਵਨ ਏਡਾ ਪੱਕਾ ਕਿ ਸਾਧ ਬਚਨ ਅਟਲਾਧਾ ਵਰਗਾ ਜੀਵਨ ਸਾਡਾ ਬਣ ਗਿਆ ਕਿ ਨਹੀਂ ਬਣ ਗਿਆ। ਇਹ ਜੀਵਨ ਸਾਨੂੰ ਪ੍ਰਾਪਤ ਹੋਇਆ ਕਿ ਜਾਂ ਠੋਕਰਾਂ ਤਾਂ ਨਹੀਂ ਖਾ ਰਹੇ ਕਿਤੇ? ਇਸ ਲਈ ਸਾਧ ਸੰਗਤ ਦਾਸ ਨੇ ਜਿਹੜੀ ਬੇਨਤੀ ਕਰਨੀ ਉਹ ਇਹ ਆ ਕਿ ਸਿੱਖਾ ਤੇਰੇ ਤੇ ਦੁਨੀਆ ਫਖਰ ਕਰੇ, ਸੰਸਾਰ ਮਾਣ ਕਰੇ ਤੇਰੇ ਦੇ, ਤੇਰੇ ਤੇ ਆ ਗੁਰੂ ਕਾ ਸਿੱਖ ਜਾ ਰਿਹਾ, ਇਹ ਗੁਰੂ ਕਾ ਸਿੱਖ ਇੱਥੇ ਬੈਠਾ, ਸਾਨੂੰ ਹੁਣ ਕੋਈ ਖਤਰਾ ਨਹੀਂ। ਕਦੇ ਨਾਦਰ ਸ਼ਾਹ ਵਰਗੇ, ਕਦੇ ਅਹਿਮਦ ਸ਼ਾਹ ਅਬਦਾਲੀ ਵਰਗੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਜਦੋਂ ਅੱਗੇ ਲਾ ਕੇ ਲੈ ਜਾਂਦੇ ਸੀ ਤੇ ਉਹਨਾਂ ਕੋਲੋਂ ਛਡਾਉਂਦੇ ਸੀ ਗੁਰੂ ਕੇ ਸਿੱਖ, ਗੁਰੂ ਕੇ ਖਾਲਸੇ, ਤੇ ਗੁਰੂ ਕੇ ਖਾਲਸਿਆਂ ਨੇ ਉਹ ਔਰਤਾਂ, ਉਹ ਹਿੰਦੂ ਮਤ ਦੇ ਲੋਕਾਂ ਦੀਆਂ ਉਹ ਜਨਾਨੀਆਂ ਛਡਾਉਣੀਆਂ ਵੀ, ਪਰ ਸਤਿਕਾਰ ਤੇ ਅਦਬ ਨਾਲ ਉਹਨਾਂ ਨੂੰ ਘਰੋਂ ਘਰੀ ਵੀ ਛੱਡ ਕੇ ਆਉਣਾ, ਕਿਤੇ ਅੱਖ ਮੈਲੀ ਨਹੀਂ ਸੀ ਹੁੰਦੀ ਉਹਨਾਂ ਦੀ, ਸਿੱਖਾਂ ਦੀ। ਇੰਨੇ ਪਿਆਰੇ ਜੀਵਨ ਵਾਲੇ ਸੀ ਸਾਧ ਸੰਗਤ। ਜਿਹੜੀ ਸਿੱਖੀ ਹੈ ਇਹ ਆਚਾਰ ਦਾ ਨਾਂ ਹੈ, ਸਿੱਖੀ ਕਿਰਦਾਰ ਦਾ ਨਾਂ ਹੈ, ਸਿੱਖੀ ਤੁਹਾਡੇ ਕਰੈਕਟਰ ਦਾ ਨਾਂ ਹੈ, ਸਿੱਖੀ ਅਮਲੀ ਜੀਵਨ ਦਾ ਨਾਂ ਹੈ, ਸਿੱਖੀ ਕਮਾਈ ਦਾ ਨਾਂ ਹੈ, ਸਿੱਖੀ ਕਥਨੀ ਦਾ ਨਹੀਂ, ਸਿੱਖੀ ਕਰਨੀ ਦਾ ਨਾਂ ਹੈ। ਇਸ ਲਈ ਗੁਰੂ ਪਿਆਰਿਓ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਕੇਵਲ ਤੇ ਕੇਵਲ ਆਪਣੇ ਆਪ ਨੂੰ ਗੁਰੂ ਪੀਰ ਸਦਵਾ ਲੈਣਾ, ਵੱਡਾ ਸਾਧੂ ਬ੍ਰਹਮ ਗਿਆਨੀ ਤਤ ਬੇਤਾ ਅਖਵਾ ਲੈਣਾ ਹੋਰ ਗੱਲ ਆ, ਪਰੰਤੂ ਗੁਰੂ ਦੀ ਸਿੱਖੀ ਕਮਾ ਕੇ ਅੰਦਰ ਜੀਵਨ ਬਣ ਜਾਣਾ, ਨਾਮ ਸਿਮਰਨ ਦੀ ਕਮਾਈ ਦਾ, ਇਹ ਮਹਾਨ ਬਾਤ ਹੈ, ਇਹ ਗੁਰਸਿੱਖ ਦਾ ਜੀਵਨ ਹੈ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਮਹਾਂਪੁਰਸ਼, ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ, ਪੰਜਾਬ ਦੇ ਵਿੱਚ 144 ਲੱਗੀ, ਇਹ ਚਾਰ ਬੰਦੇ ਕਿਤੇ ਇਕੱਠੇ ਨਹੀਂ ਹੋ ਸਕਦੇ। ਉਹਨਾਂ ਮਹਾਂਪੁਰਸ਼ਾਂ ਨੇ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਉਹਨਾਂ ਦਿਨਾਂ 'ਚ 37 ਨਗਰ ਕੀਰਤਨ ਪੰਜਾਬ ਦੀ ਧਰਤੀ ਦੇ ਉੱਤੇ ਕੱਢੇ, ਜਿਨ੍ਹਾਂ ਵਿੱਚ ਹਜ਼ਾਰਾਂ ਨੇ ਲੱਖਾਂ ਹੀ ਸੰਗਤਾਂ ਸ਼ਾਮਲ ਹੁੰਦੀਆਂ ਨੇ, ਅਤੇ ਕੋਈ ਮਹਾਂਪੁਰਸ਼ਾਂ ਦੀ ਵਾਹ ਵੱਲ ਨਹੀਂ ਸੀ ਵੇਖ ਸਕਦਾ। ਏਡਾ ਪਿਆਰਾ ਸਾਧੂ ਸੀ, ਏਡਾ ਪਿਆਰਾ ਮਹਾਨ ਬ੍ਰਹਮ ਗਿਆਨੀ ਤਤ ਬੇਤਾ ਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ। ਸੰਤ ਜਰਨੈਲ ਸਿੰਘ ਮਹਾਂਪੁਰਸ਼ਾਂ ਨੇ ਜਿਹੜੀ ਸੂਰਬੀਰਤਾ ਦਿਖਾਈ 1984 'ਚ, ਆਪਣੇ ਸਾਥੀਆਂ ਸਮੇਤ ਸ਼ਹਾਦਤ ਦਾ ਜਾਮ ਪੀਤਾ, ਸਾਧ ਸੰਗਤ ਇਹ ਸੱਚਾਈ ਜੇ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੂੰ ਐ ਇੱਕ ਗਰਾਊਂਡ ਤਿਆਰ ਕਰਕੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੇ ਗਏ ਸੀ, ਉਹ ਜੁਰਤ, ਉਹ ਦਲੇਰੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੇ ਅੰਦਰ ਜੋ ਸਹੀ ਅਰਥਾਂ 'ਚ ਸਾਡੇ ਗੁਰੂ ਦਸ਼ਮੇਸ਼ ਪਿਤਾ ਨੇ ਭਰੀ ਸੀ, ਉਹ ਇਹਨਾਂ ਮਹਾਂਪੁਰਸ਼ਾਂ ਦੇ ਵਿੱਚ ਸੰਤ ਸਿਪਾਹੀ ਪੁਣਾ ਸਾਖਸ਼ਾਤ ਭਗਤੀ ਅਤੇ ਸ਼ਕਤੀ ਦਾ ਪ੍ਰਤੱਖ ਨਮੂਨਾ ਵੇਖਣ ਨੂੰ ਮਿਲਦਾ ਸੀ। ਜਿਨ੍ਹਾਂ ਨੇ ਦਰਸ਼ਨ ਕੀਤੇ, ਜਿਨ੍ਹਾਂ ਤੱਕਿਆ, ਉਹਨਾਂ ਨੂੰ ਪਤਾ ਹੈ। ਅੱਜ ਉਹਨਾਂ ਦਾ ਜੀਵਨ ਵੀ ਆਪਾਂ ਪੜ੍ਹਦੇ ਹਾਂ, ਸੁਣਦੇ ਅਤੇ ਸੁਣਾਉਂਦੇ ਹਾਂ, ਇਹ ਸੱਚਾਈ ਦੇ ਅੱਜ ਲੋਈ ਕੰਢੇ ਖੜੇ ਹੋ ਜਾਂਦੇ। ਨਾਮ ਸਿਮਰਨ ਭਜਨ ਬੰਦਗੀ ਦੀ ਕਮਾਈ ਸੀ ਉਹਨਾਂ ਸਾਧੂਆਂ ਦੇ ਕੋਲ, ਮਹਾਂਪੁਰਸ਼ਾਂ ਦੇ ਕੋਲ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜਦੋਂ ਨਗਰ ਕੀਰਤਨ ਕੱਢ ਸਕਦੇ ਸੀ, ਹਜ਼ਾਰਾਂ ਦੀ ਗਿਣਤੀ, ਇੱਕ ਐਮਰਜੈਂਸੀ 144 ਲੱਗੀ ਪੰਜਾਬ 'ਚ, ਸਾਰਿਆਂ ਤੋਂ ਅੱਗੇ ਅੱਗੇ ਮੂਹਰੇ ਚੱਲਣਾ ਜੀ, ਉਹਨਾਂ ਨੇ ਮਾਈਕ ਫੜ ਕੇ ਇੱਕ ਧਾਰਨਾ ਬੁਲਾਉਂਦੇ ਹੁੰਦੇ ਸੀ। ਭਾਵੇਂ ਹੋਰ ਵੀ ਬੜੇ ਬਚਨ ਸੀ ਉਹਨਾਂ ਦੇ, ਪਰ ਆ ਮੁੱਖ ਰੂਪ ਦੇ ਵਿੱਚ ਇਹ ਪ੍ਰਸਿੱਧ ਹੋਈ ਉਹਨਾਂ ਦੀ ਧਾਰਨਾ, ਸੰਗਤਾਂ ਨੂੰ ਮਗਰ ਮਗਰ ਉਹਨਾਂ ਨੇ ਬੁਲਾਉਣਾ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਵੇ। ਪਤਾ ਸੀ ਵੀ ਸਿਰ ਤਲੀ ਤੇ ਰੱਖਣਾ ਪੈਣਾ ਜੇ ਧਰਮ ਦੀ ਬਾਤ ਪਾਉਣੀ, ਜੇ ਸਿੱਖੀ ਦੀ ਬਾਤ ਪਾਉਣੀ। ਇੱਕ ਬਚਨ ਕਰਿਆ ਕਰਦੇ ਸੀ, ਉਹ ਕਹਿੰਦੇ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਜੇ ਧਰਮ ਕਾਇਮ ਰੱਖਣਾ ਤੇ ਇੱਥੇ ਸਿਰ ਦੇਣਾ ਪੈਣਾ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀ ਜੈ, ਕਾਣ ਨਾ ਕੀਜੈ। ਇਸ ਲਈ ਐਸੇ ਨੇ ਰੱਬ ਦੇ ਪਿਆਰੇ, ਸੱਚੇ ਸੁੱਚੇ ਜਿਹੜੇ ਰੱਬ ਦੀ ਬੰਦਗੀ ਵਾਲੇ ਆ, ਨਹੀਂ ਤਾਂ ਸੰਸਾਰ ਜਗਤ ਦੇ ਵਿੱਚ ਕੇਵਲ ਝੂਠੇ ਤੇ ਭੇਖੀ ਗੱਦੀਆਂ ਲਾ ਕੇ ਬਹਿਣ ਵਾਲੇ ਬਥੇਰੇ ਬੈਠੇ ਨੇ। ਭਾਈ ਗੁਰਦਾਸ ਜੀ ਕਹਿੰਦੇ ਅੰਤ ਨੂੰ ਐਸੇ ਭੇਖੀ ਤੇ ਪਖੰਡੀ ਜਿਹੜੇ ਉਹ ਦੁੱਖ ਹੀ ਭੋਗਦੇ। ਮਾਲਕ ਦੀ ਹਜ਼ੂਰੀ ਦੇ ਵਿੱਚ ਸੱਚੇ ਸੁੱਚੇ ਭਗਤੀ ਤੇ ਸ਼ਕਤੀ ਵਾਲੇ, ਡੇਗ ਤੇ ਤੇਗ ਵਾਲੇ ਸੰਤ ਸਿਪਾਹੀ ਤੇ ਮਹਾਨ ਤਤ ਬੇਤਾ, ਉਹ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਿੱਥੇ ਆਪ ਪ੍ਰਵਾਨ ਹੁੰਦੇ ਨੇ, ਉੱਥੇ ਕੌਮ ਨੂੰ ਵੀ ਸੱਚੀ ਸੁੱਚੀ ਅਗਵਾਈ ਦੇ ਕੇ ਸੰਗੀਆਂ ਸਾਥੀਆਂ ਨੂੰ ਵੀ ਭਾਵ ਸਾਗਰ ਤੋਂ ਪਾਰ ਕਰ ਲੈਂਦੇ ਨੇ।